ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਕਰਮਖੰਡ ਕੀ ਬਾਣੀ ਜੋਰ, ਇੱਥੇ ਕਰਮ ਨਾਮ ਕਿਰਪਾ ਦਾ ਸਿੱਧਾਂ ਨੇ ਬੇਨਤੀ ਕੀਤੀ। ਕਰਮ ਗਿਆਨ ਅਤੇ ਉਪਾਸ਼ਨਾ ਰੂਪੀ ਕਾਂਡ ਸੁਣਾਇਆ। ਸਾਡਾ ਮਨ ਬੜਾ ਖੁਸ਼ ਹੋਇਆ। ਇਸ ਤੋਂ ਬਿਨਾਂ ਹੋਰ ਵੀ ਕੋਈ ਕਾਂਡ ਹੈ? ਪਾਤਸ਼ਾਹ ਕਹਿੰਦੇ ਸਿੱਧੋ, ਇੱਕ ਕਿਰਪਾ ਦਾ ਕਾਂਡ ਹੈ, ਪਰਮੇਸ਼ੁਰ ਦੀ ਕਿਰਪਾ ਦਾ। ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ, ਮਨੁੱਖ ਜੋ ਵੀ ਬਚਨ ਬੋਲਦਾ ਉਹ ਪੂਰਾ ਹੋ ਜਾਂਦਾ ਹੈ। ਕਰਮ ਨਾਮ ਕਿਰਪਾ ਦਾ, ਜਿਹਨਾਂ ਤਿੰਨ ਨਿਰੰਕਾਰ ਕਿਰਪਾ ਕਰਦੇ ਆ, ਬਖਸ਼ਿਸ਼ ਹੋ ਗਈ ਹੈ। ਉਹ ਕਿਰਪਾ ਕਾਂਡ ਵਾਲਿਆਂ ਦੀ ਬਾਣੀ ਜਿਹੜੀ ਜ਼ੋਰ, ਬੜੀ ਬਲ ਵਾਲੀ, ਬੜੀ ਸ਼ਕਤੀ ਵਾਲੀ ਬਣ ਜਾਂਦੀ ਹੈ। ਜੇ ਕੋਈ ਕਹੇ ਕਾਂਡ ਜਿਹੜੇ ਆ ਤਿੰਨ ਤਰ੍ਹਾਂ ਦੇ ਆ, ਚਾਰ ਤਰ੍ਹਾਂ ਦੇ ਨੇ, ਅਤੇ ਪਾਤਸ਼ਾਹ ਦੇ ਆ ਕਰਮ ਨਾਮ ਕਿਰਪਾ ਦਾ, ਕਿਰਪਾ ਉਹਨਾਂ ਪੁਰਸ਼ਾਂ 'ਤੇ ਹੁੰਦੀ ਹੈ ਜਿਹੜੇ ਉਹਦੀ ਉਪਾਸ਼ਨਾ ਕਰਦੇ ਆ। ਉਪਾਸ਼ਨਾ ਕਾਂਡੀਆਂ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਫਿਰ ਉਹਨਾਂ ਦੀ ਬਾਣੀ ਜਿਹੜੀ ਬਰ ਸਰੂਪ ਦੇਣ ਵਾਲੀ ਬਣ ਜਾਂਦੀ ਹੈ, ਜ਼ੋਰ ਤਾਕਤ ਵਾਲੀ ਬਾਣੀ ਹੋ ਜਾਂਦੀ ਹੈ। ਉਹਨਾਂ ਦੀ ਜਿਹੜੀ ਬਾਣੀ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀ ਬਣ ਜਾਂਦੀ ਹੈ। ਉਹਨਾਂ ਦੀ ਬਾਣੀ ਸਰੂਪ ਵਿੱਚ ਜੋੜਨ ਵਾਲੀ ਬਣ ਜਾਂਦੀ ਹੈ। ਉਹਨਾਂ ਦੀ ਬਾਣੀ ਖੰਡ ਵਾਂਗ ਮਿੱਠੀ, ਬਕਾਰਾਂ ਨੂੰ ਖੰਡਣ ਵਾਲੀ ਬਣ ਜਾਂਦੀ ਹੈ। ਅਤੇ ਇੱਥੇ ਹੋਰ ਨਾ ਕੋਈ ਹੋਰ, ਜਿੱਥੇ ਕੌਣ ਪਾਸ਼ਨਾ ਕਾਂਡ ਵਾਲੇ ਬੈਠਦੇ ਆ ਉੱਥੇ, ਅਤੇ ਇਸ ਜਗ੍ਹਾ 'ਚ ਉਹ ਕੋਈ ਪੁਰਖ ਹੋਰ ਨਵਾ ਹੋਰ ਨਾ ਮਗੋ ਜੋੜਨ ਵਾਲਾ ਨਹੀਂ। ਨਾ ਮੋੜਨ ਵਾਲਾ ਹੀ ਹੈ। ਹੋਰ ਮੈਨੇ ਹੋੜਨ ਵਾਲਾ, ਉਹਨਾਂ 'ਚ ਹੀ ਨਿਰੰਕਾਰ ਨਾਲ ਜੋੜਨ ਦੀ ਤਾਕਤ ਆ ਜਾਂਦੀ ਹੈ। ਜਿੱਥੇ ਹੋਰ ਨਾ ਕੋਈ ਹੋਰ, ਉਸ ਜਗ੍ਹਾ ਹੋਰ ਕੋਈ ਪੁਰਖ ਹੋਰ ਮੈਨੇ ਹੋੜਨ ਵਾਲਾ ਮੋੜਨ ਵਾਲਾ ਨਹੀਂ। ਅਤੇ ਜਗ੍ਹਾ ਵਿੱਚ ਹੋਰ ਕੋਈ ਪੁਰਖ ਹੋਰ ਮਤ ਵਿਖੇ ਲਾਉਣ ਵਾਲਾ ਨਹੀਂ ਕਿ ਉਹਨਾਂ ਨੂੰ ਭਰਮਾ ਰਹੇਗਾ। ਅਤੇ ਇੱਥੇ ਜੋਧ ਮਹਾਂਬਲ ਸੂਰ, ਅਤੇ ਜਗ੍ਹਾ ਜੋਧੇ ਰਹਿੰਦੇ ਆ, ਮਹਾਂਬਲੀ ਰਹਿੰਦੇ, ਸੂਰਮੇ ਰਹਿੰਦੇ। ਜੋਧਾ ਹੁੰਦਾ ਜਿਹੜਾ ਇੱਕ ਨਾਲ ਲੜੇ, ਮਹਾਂਬਲੀ ਹੁੰਦਾ ਜਿਹੜਾ 10,000 ਨਾਲ ਲੜੇ, ਸੂਰਮਾ ਹੁੰਦਾ ਜਿਹੜਾ ਅਣਗਿਣਤਾਂ ਨਾਲ ਲੜੇ। ਯੋਧਾ ਕਿਹੜਾ? ਜਿਹਨੇ ਆਪਣੇ ਸਰੀਰ ਨੂੰ ਕਾਬੂ 'ਚ ਕਰ ਲਿਆ, ਮਹਾਂਬਲੀ ਜਿਹਨੇ ਦਸ ਇੰਦਰੀਆਂ ਨੂੰ ਵਕਾਰਾਂ ਵੱਲੋਂ ਰੋਕ ਲਿਆ, ਸੂਰਮਾ ਜਿਹਨੇ ਮਨ ਦੀਆਂ ਬਾਸ਼ਨਾਂ ਨੂੰ ਹਾਂਜੀ ਕਾਬੂ ਕਰ ਲਿਆ, ਜਿਹਨ ਗੁਰੂ ਦਾ ਉਪਦੇਸ਼ ਸ਼ਰਵਣ ਕੀਤਾ ਉਹ ਯੋਧਾ, ਜਿਹਨ ਮੰਨਣ ਕੀਤਾ ਮਹਾਂਬਲੀ, ਜਿਹਨਾਂ ਦੇ ਆਸਣ ਕੀਤਾ ਸੂਰਮ, ਜਿਹਨ ਤੋਂ ਪਾ ਦਾ ਵਿਚਾਰ ਕੀਤਾ ਉਹ ਯੋਧਾ, ਜਿਹਨ ਤੱਤ ਪਾ ਦਾ ਵਿਚਾਰ ਕੀਤਾ ਮਹਾਂਬਲੀ, ਜਿਹਨ ਤੋਂ ਤੱਤ ਤੋਂ ਜੀਵ ਈਸ਼ਵਰ ਦੀ ਅਭੇਤਾ ਕੀਤੀ ਉਹ ਸੂਰਮ। ਤਿੰਨਵੇਂ ਆਰਾਮ ਰਹਿਆ ਭਰਪੂਰ। ਔਰ ਉਹਨਾਂ ਉਪਾਸ਼ਨਾ ਕਾਂਡ ਵਾਲਿਆਂ ਨੇ ਹਿਰਦੇ 'ਚ, ਉਹਨਾਂ ਦੇ ਹਿਰਦੇ 'ਚ ਪਰਮੇਸ਼ੁਰ ਭਰਪੂਰ ਹੋ ਰਿਹਾ, ਕਿ ਉਹਨਾਂ ਦੇ ਜਰੇ ਜਰੇ 'ਚ ਉਸ ਪਰਮਾਤਮਾ ਦੀ ਜੋਤ ਨਿਵਾਸ ਕਰ ਰਹੀ ਹੈ। ਜਿੱਥੇ ਕਹਿੰਦੇ ਰਾਮ ਹੈ ਉੱਥੇ ਸੀਤਾ ਵੀ ਹੁੰਦੀ ਹੈ। ਇੱਥੇ ਸੀਤਾ ਕਿਹੜੀ ਹੈ? ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਪਰਮਾਤਮਾ ਦੀ ਕਿਰਪਾ ਜਿਹਨਾਂ ਨੇ ਆਪਣਾ ਮਨ ਸੀਤਾ ਸੀ ਲਿਆ ਭਾਵ ਤਦਾਕਾਰ ਕਰ ਲਿਆ, ਇਹ ਉਸ ਜਗ੍ਹਾ ਸੀਤਾ ਰਾਣੀ ਹੈ। ਲੇਕਿਨ ਇੱਥੇ ਸੀਤਾ ਰਾਮ ਦਾ ਕੋਈ ਪ੍ਰਸੰਗ ਨਹੀਂ। ਉਹਨਾਂ ਪਾਸ਼ਨਾ ਕਾਂਡਿਆਂ ਦੇ ਹਿਰਦੇ ਰਾਮ ਪਰਮੇਸ਼ੁਰ ਦਾ ਨਾਮ ਭਰਪੂਰ ਹੋ ਰਿਹਾ, ਉਹ ਨਿਰੰਕਾਰ ਸਾਰੇ ਭਰਪੂਰ ਹੋ ਰਿਹਾ, ਉਹ ਰਾਮ ਉਹਨਾਂ ਦੇ ਹਿਰਦੇ ਵਿੱਚ ਸਾਖਿਆਤ ਹੋ ਗਿਆ। ਹਿਰਦੇ ਰੂਪੀ ਆਕਾਸ਼ ਪਰਮੇਸ਼ੁਰ ਦੀ ਮਹਿਮਾ ਰੂਪੀ ਮਾਹ ਹੈ ਚੰਦਰਮਾ ਚੜ੍ਹ ਗਿਆ। ਉਹਨਾਂ ਦੇ ਹਿਰਦੇ ਸੀਤੋ ਸੀਤਾ ਸੀਤਲਤਾ ਹੀ ਸੀਤਲਤਾ ਹੈ, ਠੰਡੇ ਹੀ ਠੰਡ ਆ। ਤਾਂ ਕਿ ਰੂਪਨਾ ਕਥਨੇ ਜਾਹੇ, ਉਹਨਾਂ ਪਾਸ਼ਨਾ ਕਾਂਡ ਵਾਲੇ ਰੂਪ ਜਿਹੜੇ ਗੁਣ ਆ ਉਹ ਕਥਨ ਨਹੀਂ ਕੀਤੇ ਜਾਂਦੇ ਹਨ। ਉਹਨਾਂ ਨੂੰ ਉਹ ਰੂਪ ਸਰੂਪਾਨੰਦ ਪ੍ਰਾਪਤ ਹੋ ਗਿਆ, ਉਹਦੀ ਮਹਿਮਾ ਕਥਨ ਨਹੀਂ ਕੀਤੀ ਜਾਂਦੀ। ਜਿਸ ਤਰ੍ਹਾਂ ਗਿਆਨੀ ਲੋਕ ਜੰਮਦੇ ਮਰਦੇ ਆ, ਜਮਾਂ ਦੀ ਠਗਾਈ ਖਾ ਜਾਂਦੇ ਆ, ਅਤੇ ਪਾਸ਼ਨਾ ਕਾਂਡ ਵਾਲੇ ਵੀ ਕਹਿੰਦੇ ਜੰਮਦੇ ਮਰਦੇ ਹੋਣਗੇ, ਜਮਾਂ ਦੀ ਠਗਾਈ ਖਾਂਦੇ ਹੋਣਗੇ। ਪਾਤਸ਼ਾਹ ਕਹਿੰਦੇ ਨਹੀਂ ਸਿੱਧੂ, ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੇ ਰਾਮ ਬਸੈ ਮਨ ਮਾਹੇ। ਅਗਿਆਨੀ ਪੁਰਸ਼ਾਂ ਦੀ ਨਹੀਂ, ਉਹ ਮਰਦੇ ਨਹੀਂ ਅਤੇ ਨਾ ਠੱਗੇ ਜਾਂਦੇ ਆ। ਜਿਹਨਾਂ ਦੇ ਮਨ 'ਚ ਆਰਾਮ ਰਮਿਆ ਹੋਇਆ ਪਰਮੇਸ਼ੁਰ ਵਸਿਆ ਹੈ। ਜਿੱਥੇ ਭਗਤ ਵਸ ਹੈ ਕਿ ਲੋ ਕਰੇ ਆਨੰਦ ਸੱਚਾ ਮਨ ਸੋਏ। ਜਿਸ ਤਰ੍ਹਾਂ ਪਾਸ਼ਨਾ ਕਾਂਡ ਵਾਲੇ ਮਹਾਤਮਾ ਰਹਿੰਦੇ ਆ, ਅਤੇ ਇਹ ਜਗ੍ਹਾ ਛੋਟੇ ਭਗਤਾਂ ਦੇ ਕਿਵੇਂ ਨੇ, ਕਿਤਨੇ ਲੋਕ ਸੇਵਾ ਟਹਿਲ ਕਰਨ ਵਾਸਤੇ ਵਸਦੇ ਆ। ਜਿੱਥੇ ਭਗਤ ਵਸ ਹੈ ਕਿ ਲੋ, ਜਿੱਥੇ ਪਾਸ਼ਨਾ ਕਾਂਡ ਵਾਲੇ ਮਹਾਤਮਾ ਰਹਿ ਰਿਹਾ ਆ, ਕਿ ਲੋ ਕਿ ਮੈਨੂੰ ਕਿਤਨੇ ਲੋਕ ਉਹਨਾਂ ਦੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਆ। ਜਿਹੜੇ ਉੱਥੇ ਰਹਿ ਕੇ ਸੇਵਾ ਕਰਦੇ ਆ ਉਹਨਾਂ ਨੂੰ ਕੀ ਫਲ ਮਿਲਦਾ? ਪਾਤਸ਼ਾਹ ਉੱਤਰ ਦਿੰਦੇ ਆ, ਸੋਏ ਉਹ ਮਨ 'ਚ ਸੱਚੇ ਨਿਰੰਕਾਰ ਦਾ ਆਨੰਦ ਧਾਰਨਾ ਕਰਦੇ ਆ। ਤਿੱਥੇ ਭਗਤ ਵਸ ਹੈ ਕਿ ਲੋ, ਪਾਸ਼ਨਾ ਕਾਂਡ ਵਾਲੇ ਕਿਵੇਂ ਨੇ, ਕਿੰਨੇ ਭਗਤ ਲੋਕ ਤਿੱਥੇ ਪਰਮਾਤਮਾ 'ਚ ਨਿਵਾਸ ਕਰਦੇ ਆ। ਕਰੇ ਆਨੰਦ ਸੱਚਾ ਮਨ ਸੋਏ, ਉਹ ਪਾਸ਼ਨਾ ਕਾਂਡ ਵਾਲੇ ਭਗਤ ਆ ਮਨ ਵਿੱਚ ਸੱਚੇ ਨਿਰੰਕਾਰ ਦਾ ਆਨੰਦ ਧਾਰਨ ਕਰਦੇ ਆ। ਸਿੱਧਿਆਂ ਨੂੰ ਬੇਨਤੀ ਕੀਤੀ ਹੈ, ਮਹਾਂਪੁਰਖੋ ਸਤਿਗੁਰੂ ਜੀ, ਸੱਚਾ ਨਿਰੰਕਾਰ ਕਿੱਥੇ ਵੱਸਦਾ ਹੈ? ਪਾਤਸ਼ਾਹ ਦੱਸਦੇ ਹਨ, ਸੱਚਖੰਡ ਵਸੈ ਨਿਰੰਕਾਰ। ਉਹ ਸਿੱਧੂ ਨਿਰੰਕਾਰ ਪ੍ਰਤੱਖ ਸੱਚਖੰਡ ਸਤਸੰਗਤ ਰੂਪੀ ਸੱਚਖੰਡ 'ਚ ਨਿਵਾਸ ਕਰਦਾ ਹੈ। ਕਰ ਕਰ ਵੇਖੇ ਨਦਰ ਨਿਹਾਲ, ਜਿਸ ਵੇਲੇ ਪਾਸ਼ਨਾ ਕਾਂਡ ਵਾਲਿਆਂ 'ਤੇ ਉਹ ਨਦਰ ਕਰ ਵੇਖੇ, ਮੇਰ ਦੀ ਨਜ਼ਰ ਨਾਲ ਦੇਖਦਾ, ਉਹਨੂੰ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ। ਸੱਚਖੰਡ ਵਸੈ ਨਿਰੰਕਾਰ, ਸੱਚਾ ਜੋ ਨਿਰੰਕਾਰ ਹੈ ਖੰਡ, ਉਹ ਭੇਦਭਾਵ ਤੋਂ ਰਹਿਤ ਆ। ਉਸ ਵਿਖੇ ਵੱਡੇ ਜਿਹੜੇ ਭਗਤ ਲੋਕ ਵੱਸਦੇ ਆ, ਕਰ ਕਰ ਦੇਖਿਆ ਨਦਰ ਨਿਹਾਲ। ਜਿਸ ਵੇਲੇ ਪਾਸ਼ਨਾ ਕਾਂਡ ਵਾਲੇ ਵੱਡੇ ਭਗਤ ਲੋਕ ਛੋਟੇ ਭਗਤਾਂ ਦੀ ਕਿਰਪਾ ਕਰਦੇ ਆ, ਮਿਹਰ ਦੀ ਨਜ਼ਰ ਨਾਲ ਦੇਖਦੇ ਆ, ਉਹਨੂੰ ਨਿਹਾਲ ਕਰ ਦਿੰਦੇ ਹਨ। ਤਿੱਥੇ ਅਖੰਡ ਮੰਡਲ ਬ੍ਰਹਿਮੰਡ, ਜਿੱਥੇ ਪਾਸ਼ਨਾ ਕਾਂਡ ਭਗਤ ਰਹਿੰਦੇ ਉੱਥੇ, ਅਤੇ ਇਸ ਜਗ੍ਹਾ ਇਹ ਕਾਮ ਕੁੱਲੂ ਓਂਕਾਰ ਅਸ਼ੁਭ ਗੁਣ ਦਾ ਖੰਡਨ ਹੁੰਦਾ। ਸਤ ਸੰਤੋਖ ਦਇਆ ਧਰਮ ਤੀਰਜ ਵਿਵੇਕ, ਇਹਨਾਂ ਗੁਣਾਂ ਦਾ ਮੰਡਨ ਇਹ ਸਥਾਪਨ ਕੀਤੇ ਜਾਂਦੇ ਆ। ਕਿਉਂ? ਉਹਨਾਂ ਦਾ ਆਪਣਾ ਅੰਤਿਸ਼ਣ ਰੂਪੀ ਭਾਂਡਾ ਬਰਮੇ ਨੇ ਸ੍ਰੇਸ਼ਟ ਆ, ਉਹਨਾਂ ਜਗਿਆਸੂਆਂ ਦੇ ਅੰਤਿਸ਼ਣ ਰੂਪੀ ਭਾਂਡੇ ਨੂੰ ਬਰਮੇ ਨੇ ਸ੍ਰੇਸ਼ਟ ਕਰ ਦਿੰਦੇ ਹਨ। ਜੇ ਕੋ ਕਥ ਹੈ ਤਾਂ ਅੰਤ, ਜੇ ਕੋਈ ਪੁਰਖ ਉਹਨਾਂ ਦੇ ਗੁਣਾਂ ਨੂੰ ਕਥਨ ਕਰਕੇ ਉਹਦਾ ਅੰਤ ਲੈਣਾ ਚਾਹੇ, ਪਾਤਸ਼ਾਹ ਕਹਿੰਦੇ ਅੰਤ ਨਹੀਂ ਲੈ ਸਕਦਾ ਹੈ। ਤਿੱਥੇ ਲੋ ਲੋ ਆਕਾਰ, ਤਿੱਥੇ ਉਹਨਾਂ ਪਾਸ਼ਨਾ ਕਾਂਡ ਵਾਲਿਆਂ ਦੇ ਆਕਾਰ ਵਿਅਕਤੀ ਦੇ ਅੰਦਰ ਕਹਿੰਦੇ ਨਿਰੰਕਾਰ ਦਾ ਲੋ ਪ੍ਰਕਾਸ਼ ਹੀ ਪ੍ਰਕਾਸ਼ ਜਿਹੋ ਜਿਹੇ ਹੁਕਮ ਤਿਵਿਆਂ ਤੇ ਆਕਾਰ ਜਿਸ ਤਰ੍ਹਾਂ ਨਿਰੰਕਾਰ ਹੁਕਮ ਕਰਦਾ ਹੈ ਉਹਦਾ ਹੁਕਮ ਹੁੰਦਾ ਉਵੇਂ ਉਵੇਂ ਹੁਕਾਰ ਕਰਦੇ ਆ ਜਿੱਥੇ ਪਾਸ਼ਨਾ ਕਰਨ ਵਾਲੇ ਮਹਾਂਪੁਰਖ ਰਹਿੰਦੇ ਤਿੱਥੇ ਤੇਜ ਆ ਸ਼ਰਧਾਲੂ ਲੋਕਾਂ ਲੋਕ ਹੀ ਲੋਕਾਂ ਦੇ ਆਕਾਰ ਸੇਵਾ ਟਹਿਲ ਕਰਨ ਵਾਸਤੇ ਆ ਕੇ ਰਹਿੰਦੇ ਉਹ ਪਾਸ਼ਨਾ ਵਾਲੇ ਵੱਡੇ ਬਹੁਤ ਜਿਸ ਜਿਸ ਪ੍ਰਕਾਰ ਹੁਕਮ ਕਰਦੇ ਆ ਉਵੇਂ ਉਵੇਂ ਉਹ ਸੇਵਾ ਰੂਪੀ ਕਾਰ ਨੂੰ ਗੁਰਮੁਖ ਪਿਆਰੇ ਕਰਦੇ ਹਨ। ਵੇਖਿਆ ਵਿਕਸਾ ਕਰ ਵਿਚਾਰ ਵੱਡੇ ਭਗਤਾਂ ਦੁਆਰਾ ਸੇਵਾ ਕਰਨ ਵਾਲੇ ਛੋਟੇ ਜਿਹੇ ਲੋਕ ਜਿਹੜੇ ਲੋਕ ਆ ਵੇਦਾਂ ਸ਼ਾਸਤਰਾਂ ਦਾ ਵਿਚਾਰ ਕਰਦੇ ਆ ਗੁਰੂ ਦੇ ਸ਼ਾਹ ਦਾ ਵਿਚਾਰ ਕਰਕੇ ਸਤ ਸਤ ਨਿਰਣੇ ਦਾ ਵਿਚਾਰ ਕਰਕੇ ਆਪਣੇ ਸਵੈਂਗ ਸਰੂਪ ਆਤਮਾ ਨੂੰ ਦੇਖ ਕੇ ਵਿਕਸੇ ਮੈਨੇ ਖੁਸ਼ ਹੋ ਜਾਂਦੇ ਹਨ। ਨਾਨਕ ਕਥਨਾ ਕਰੜਾ ਸਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਕਾਫਸ਼ਨਾ ਕਾਂਡ ਵਾਲੇ ਭਗਤਾਂ ਦੇ ਸੰਪੂਰਨ ਜਸਾ ਕਥਨ ਕਰਨਾ ਕਰੜਾ ਸਾਰ ਉਹ ਤਾਂ ਫੌਲਾਦ ਵਰਗਾ ਕਰੜਾ ਔਰ ਜੀਵ ਦੀ ਬਾਣੀ ਉਹਨਾਂ ਦੇ ਸਾਰੇ ਜਸ ਨੂੰ ਕਥਨ ਨਹੀਂ ਕਰ ਸਕਦੀ। ਤਿੱਥੇ ਖੰਡ ਮੰਡਲ ਬਰਭੰਡ ਤਿੱਥੇ ਉਸ ਨਿਰੰਕਾਰ 'ਚ ਨੌਂ ਖੰਡ ਮੰਡਲ 400 ਕੁ ਹੁੰਦਾ ਬਰਭੰਡ ਬ੍ਰਹਿਮੰਡ ਵੱਡਾ ਭੰਡ ਆ ਕਿ ਸਮੁੰਦਰ ਇਹ ਸਾਰੇ ਅਧਿਆਸ ਤੇ ਆ ਭਾਵ ਕਲਪਤ ਰੂਪ ਵਿੱਚ ਵੱਸ ਰਹੇ ਆ ਅਧਿਆਸ ਮੈਨੇ ਪਰਮ ਕਰਕੇ ਕਲਪਨਾ ਰੂਪ 'ਚ ਵੱਸ ਰਹੇ ਆ। ਜੇ ਕੋਈ ਕਥਾ ਹੈ ਤਾਂ ਅੰਤ ਜੇ ਕੋਈ ਉਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਕਥਨ ਕਰਕੇ ਉਸ ਨਿਰੰਕਾਰ ਦੇ ਗੁਣਾਂ ਨੂੰ ਕਥਨ ਕਰਕੇ ਅੰਤ ਲੈਣਾ ਚਾਹੇ ਤਾਂ ਅੰਤ ਨਹੀਂ ਆਉਂਦਾ ਕਿਉਂਕਿ ਪਰਮਾਤਮਾ 'ਚ ਲੋਕਾਂ ਹੀ ਲੋਕਾਂ ਦੇ ਆਕਾਰ ਆ। 14 ਲੋਕਾਂ 'ਚ ਜਿੰਨੇ ਕੁ ਲੋਕ ਜੀਆਂ ਦੇ ਆਕਾਰ ਆ ਸਭ ਕਲਪਤ ਰੂਪ ਹੋ ਕੇ ਵੱਸ ਰਹੇ ਜਿਸ ਜਿਸ ਤਰ੍ਹਾਂ ਉਹ ਪਰਮਾਤਮਾ ਹੁਕਮ ਕਰਦਾ ਉਵੇਂ ਉਵੇਂ ਜੀਵ ਕਾਰ ਕਰਦੇ ਆ। ਵੇਖਿਆ ਵਿਕਸਾ ਕਰ ਵਿਚਾਰ ਇਸ ਗੱਲ ਨੂੰ ਵਿਚਾਰ ਨਾ ਕਰੋ ਨਿਰੰਕਾਰ ਆਪਣੀ ਰਚੀ ਸੰਸਾਰ ਦੀ ਬਾਜੀ ਨੂੰ ਦੇਖ ਕੇ ਵਿਕਸਿਆ ਖੁਸ਼ ਹੁੰਦਾ ਜਿਵੇਂ ਬੱਚਾ ਆਪਣੀ ਖੇਡ ਨੂੰ ਵੇਖ ਕੇ ਖੁਸ਼ ਹੁੰਦਾ। ਨਾਨਕ ਕਥਨਾ ਕਰੜਾ ਸਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਿੱਧੋ ਉਹ ਪਰਮਾਤਮਾ ਦੇ ਜਸ ਦਾ ਜਿਹੜਾ ਕਥਨ ਕਰਨਾ ਇਹ ਸਾਰ ਹਾਂਜੀ ਇਹ ਸੋਨੇ ਵਾਂਗ ਹਾਂਜੀ ਕਰੜਾ ਅਤੇ ਬਰੀਕੀ ਵਾਲਾ ਆ ਸੈਂਤੀਵੀਂ ਪੌੜੀ ਦੇ 194 ਅੱਖਰ ਹਨ। ਜਤ ਪਹਾਰਾਂ ਸਿੱਧਨ ਗਿਆ ਆਪ ਜੀ ਨੇ ਪਰਮਾ ਜਸ ਕਰਨਾ ਸੋਨੇ ਮੂੰਹ ਕਿਹਾ ਜਿਵੇਂ ਸੋਨੇ ਨੂੰ ਕਾੜਨ ਦੇ ਸਾਧਨ ਪੱਠੀ ਹੁੰਦੀ ਆ ਸੁਨਿਆਰਾ ਐਰਨ ਆ ਹਥਿਆਰ ਆ ਖਲ ਆ ਕੁਠਾਲੀ ਵਗੈਰਾ ਹੁੰਦੇ ਜਿਵੇਂ ਪਰਮੇਸ਼ਰ ਜਸ ਰੂਪੀ ਸੋਨੇ ਨੂੰ ਕਾੜਨ ਲਈ ਅੰਤਰੀ ਪੱਠੀ ਅੱਗ ਕੁਠਾਲੀ ਐਰਨ ਸੁਨਿਆਰਾ ਇਹ ਕਿਹੜੇ ਆ ਪਾਤਸ਼ਾਹ ਦੱਸਦੇ ਹਨ। ਜਤ ਪਹਾਰਾਂ ਜਤੀ ਹੋਣਾ ਇੰਦਰੀਆਂ ਨੂੰ ਜਤ ਵਿੱਚ ਰੱਖਣਾ ਇਹ ਪਹਾਰਾਂ ਮੈਨੇ ਪੱਠੀ ਕਰੇ ਮੈਥਨ ਅਸ਼ਟ ਪ੍ਰਕਾਰ ਜੋ ਨਾਥ ਕਹਿ ਸ਼ਰੁਤ ਮਾਹੇ ਇਨ ਤੇ ਨਿਜ ਵਿਪਰੀਤ ਜੋ ਬ੍ਰਹਮ ਚਰਜ ਕਹਿਤਾ ਹੈ ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਅਕੰਧ ਦ੍ਰਿੜ ਸੰਕਲਪ ਪ੍ਰਯਤਨ ਧਨ ਪ੍ਰਾਪਤ ਅਸ਼ਟਕਾਂਤ। ਇੰਦਰੀਆਂ ਦਾ ਜਤ ਜਿਹੜਾ ਦਮਨ ਕਰਨਾ ਇਹੋ ਸੁਨਿਆਰੇ ਦਾ ਪਹਾਰਾ ਮੈਨੇ ਦੁਕਾਨਿਆ ਜਿਹੜਾ ਜਿਤੇਂਦਰੇ ਹੋਣਾ ਇੰਦਰੀਆਂ ਨੂੰ ਜਤ 'ਚ ਰੱਖਣਾ ਕਾਬੂ ਰੱਖਣਾ ਇਹ ਪਹਾਰਾ ਮੈਨੇ ਪੱਠੀ ਕਰੇ। ਧੀਰੇ ਸੁਨਿਆਰ ਜਿਹੜਾ ਗ੍ਰਿਸਤੀ ਆ ਉਹਦਾ ਜਿਤੇਂਦਰ ਹੋਣਾ ਇਹ ਹੀ ਹੈ ਕਿ ਆਪਣੇ ਪਰਿਵਾਰ ਤੋਂ ਬਿਨਾਂ ਹੋਰ ਵੱਲ ਬੁਰੀ ਨਜ਼ਰ ਨਾ ਕਰੇ। ਧੀਰੇ ਸੁਨਿਆਰ, ਸੰਪਦਾ ਦੀ ਪ੍ਰਾਪਤੀ ਨਿਵਿਰਤੀ 'ਚ ਦੁੱਖ ਸੁੱਖ ਧੀਰੇ 'ਚ ਰੱਖਣਾ ਇਹ ਸੁਨਿਆਰਾ ਕਰੇ। ਪਦਾਰਥਾਂ ਦੀ ਪ੍ਰਾਪਤੀ 'ਚ ਖੁਸ਼ ਨਾ ਹੋਵੇ, ਪਦਾਰਥਾਂ ਦੇ ਜਾਣ ਨਾਲ ਜੇ ਆਵਤਾ ਪੈ ਜਾਏ ਬਿਵਤਾ ਪੈ ਜਾਏ ਦੁਖੀ ਨਾ ਹੋਵੇ। ਇਸ ਤਰ੍ਹਾਂ ਮਨ 'ਚ ਨਿਸ਼ਚਾ ਰੱਖੋ, ਮੇਰੇ ਪਾਸ ਸੰਪਦਾ ਨਹੀਂ ਰਹੀ ਤਿਵੇਂ ਬਿਵਤਾ ਵੀ ਨਹੀਂ ਰਹੇਗੀ। ਜਿਸ ਤਰ੍ਹਾਂ ਸੰਤਾਂ ਦਾ ਮਨ ਧੀਰੇ ਸਹਿਤ ਹੁੰਦਾ, ਆਪਣਾ ਮਨ ਧੀਰੇ ਸਹਿਤ ਕਰੇ। ਯਾਰਨ ਸ਼ਬਦ ਹੋਏ ਤਾਂ ਉਹਨੂੰ ਪੱਠੀ ਕਹਿੰਦੇ ਆ। ਜਿਸ ਤਰ੍ਹਾਂ ਐਹਰਨ ਮਤ ਵੇਦ ਹਥਿਆਰ, ਜਿਸ ਤਰ੍ਹਾਂ ਪ੍ਰਤੱਖ ਹਥਿਆਰਾਂ ਦੇ ਵੱਜਣ ਨਾਲ ਲੋਹੇ ਦੀ ਐਹਰਨ ਅਚਲ ਰਹਿੰਦੀ ਹੈ, ਇਸੇ ਤਰ੍ਹਾਂ ਵੇਦ ਰੂਪ ਹਥਿਆਰਾਂ ਦੇ ਪੈਣ ਨਾਲ ਆਪਣੀ ਬੁੱਧੀ ਨੂੰ ਅਚਲ ਰੱਖੇ, ਵੇਦ ਵਾਕਾਂ ਨੂੰ ਸੁਣ ਕੇ ਆਪਣੀ ਬੁੱਧੀ ਨੂੰ ਡਲਾਵੇ ਨਾ। ਇਸ ਤਰ੍ਹਾਂ ਦੇ ਵਚਨ ਸੁਣ ਕੇ ਅਸਲੀਅਤ ਨੂੰ ਵਿਚਾਰੇ ਕਿ ਗੁਰੂ ਸਾਹਿਬ ਨੇ ਵਚਨ ਕਿਹੜੇ ਨਿਮਿੱਤ ਵਿਚਾਰੇ, ਇਹਨਾਂ ਦਾ ਮਤਲਬ ਕੀ ਹੈ, ਆਪਣੀ ਮਤ ਨੂੰ ਡੁਲਾ ਕੇ ਉਲਟਾ ਨਿਸ਼ਚੇ ਨਾ ਕਰੇ, ਬੁੱਧੀ ਨੂੰ ਡੁਲਾਵੇ ਨਾ। ਪਾਉ ਖਲਾਗਨ ਤਪਤਾਓ, ਮਨ 'ਚ ਨਿਰੰਕਾਰ ਦਾ ਭਾਉ ਡਰ ਧਾਰਨਾ, ਇਹ ਅੱਗ ਦੇ ਚਮਕਾਉਣ ਵਾਲੀ ਖਲ ਭਾਵ ਧੌਂਕਣੀ ਕਰੇ। ਗੁਰੂ ਦੀ ਸੇਵਾ ਕਰਨ ਰੂਪੀ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਰੇ। ਭਾਂਡਾ ਭਾਵ ਅੰਮ੍ਰਿਤ ਤੇ ਢਾਲ, ਜਿਹੜਾ ਮੈਨੂੰ ਭਾਵ ਪਿਆਰ ਦੇ ਸਾਥ ਕਰਨਾ, ਇਹ ਭਾਂਡਾ ਕੁਠਾਲੀ ਕਰੇ। ਉਸ ਕੁਠਾਲੀ 'ਚ ਅੰਮ੍ਰਿਤ ਰੂਪੀ ਜਿਹੜਾ ਨਾਮ ਆ, ਇਹ ਸੋਨਾ ਢਾਲ ਮੈਨੇ ਪਾਵੇ। ਅੰਮ੍ਰਿਤ ਕਰਨ ਵਾਲੇ ਸਤਿਗੁਰਾਂ ਦਾ ਉਪਦੇਸ਼ ਹੈ, ਇਹ ਸੋਨਾ ਪਾਵੇ। ਘੜੀਆ ਸ਼ਬਦ ਸੱਚੀ ਟਕਸਾਲ, ਸਤਸੰਗਤ ਰੂਪੀ ਟਕਸਾਲ ਵਿਖੇ ਸ਼ਬਦ ਬਾਣੀ ਦਾ ਜਿਹੜਾ ਹਾਂਜੀ ਸਵਾਰਨਾ, ਬਾਣੀ ਦਾ ਸਵਾਰਨਾ ਇਹ ਘੜਿਆ ਜਾਂਦਾ। ਗੁਰਮੁਖ ਸੇਵਾ ਕਾਲਜ ਨਿਕਾਲੀ, ਇਸ ਘੜੀ ਹੈ ਸ਼ਬਦ ਸੱਚੀ ਟਕਸਾਲੀ। ਕਿਉਂ ਬਾਣੀ ਦਾ ਸੌਰਨਾ ਬਹੁਤ ਮੁਸ਼ਕਿਲ ਹੈ, ਕਈਆਂ ਨੂੰ ਸਤਸੰਗ 'ਚ ਆਉਂਦਿਆਂ ਕਈ ਕਈ ਸਾਲ ਬੀਤ ਜਾਂਦੇ ਆ, ਪਰ ਧਾਰਨਾ ਤੋਂ ਬਿਨਾਂ ਮੁੱਖ ਗੁਰਾਂ ਦੀ ਸੇਵਾ ਰੂਪੀ ਕਮਾਈ ਦੇ ਕਿਤੇ ਬਿਨਾਂ ਹੋਣ ਕਰਕੇ ਬਾਣੀ ਮਿੱਠੀ ਨਹੀਂ ਹੁੰਦੀ, ਕੌੜਾ ਹੀ ਬੋਲਦੇ ਆ। ਸਾਰੇ ਸਾਧਨ ਕਰੇ, ਸਤਸੰਗਤ ਰੂਪੀ ਸੱਚੀ ਟਕਸਾਲ ਵਿੱਚ ਮਿੱਠੀ ਬਾਣੀ ਬੋਲਣੀ ਆਉਂਦੀ ਹੈ। ਸੱਚੀ ਟਕਸਾਲ ਸੰਗਤ 'ਚ ਗੁਰੂ ਦੇ ਸ਼ਬਦ ਦੁਆਰਾ ਮਨ ਘੜਿਆ ਜਾਂਦਾ, ਮਨ ਸ਼ੁੱਧ ਹੋ ਜਾਂਦਾ। ਸੱਚੀ ਟਕਸਾਲ ਦਾ ਕੀ ਸਤਸੰਗ ਸ਼ਬਦ ਬ੍ਰਹਮ ਦੀ ਪ੍ਰਾਪਤੀ ਘੜੀ ਜਾਂਦੀ ਹੈ। ਉੱਪਰ ਦੇਸੀ ਜਿਹੜੀ ਸਾਧਨਾਂ ਦੀ ਕਾਰ ਸਿੱਧ ਕਹਿੰਦੇ ਕਿਹਨੂੰ ਪ੍ਰਾਪਤ ਹੁੰਦੀ ਹੈ, ਪਾਤਸ਼ਾਹ ਕਹਿੰਦੇ ਜਿਹਨੂੰ ਕੋ ਨਦਰ ਕਰਮ ਤਨਕਾਰ, ਜਿਨ੍ਹਾਂ 'ਤੇ ਨਦਰ ਪਰਮੇਸ਼ੁਰ ਦੀ ਕਰਮ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ। ਜਿਹਨਾਂ ਆਪਣੇ ਕੀਤੇ ਸ਼ੁਭ ਕਰਮ ਫਲ ਦੇਣ ਲਈ ਉਦੇ ਹੋ ਜਾਂਦੇ, ਪ੍ਰਗਟ ਹੋ ਜਾਂਦੇ ਆ, ਅਤੇ ਇਹਨਾਂ ਉੱਪਰ ਨਦਰੀ ਪਰਮੇਸ਼ੁਰ ਨਿਰੰਕਾਰ ਦੀ ਕਰਮ ਦੇ ਕਿਰਪਾ ਹੁੰਦੀ ਹੈ। ਉਹਦੀ ਕਿਰਪਾ ਦਾ ਫਲ ਕੀ ਹੈ? ਗੁਰੂ ਦੀ ਪ੍ਰਾਪਤੀ। ਜਿਨ੍ਹਾਂ 'ਤੇ ਨਿਰੰਕਾਰ ਦੀ ਨਜ਼ਰ ਗੁਰਾਂ ਦੀ ਕਰਨ ਕਿਰਪਾ ਹੋ ਗਈ, ਉਹਨਾਂ ਨੂੰ ਫਿਰ ਇਹ ਸਾਧਨਾ ਦੀ ਕਾਰ ਪ੍ਰਾਪਤ ਹੋ ਜਾਂਦੀ ਹੈ। ਨਾਨਕ ਨਦਰੀ ਨਜ਼ਰ ਨਿਹਾਲ, ਪਾਤਸ਼ਾਹ ਨੂੰ ਨਦਰੀ ਮਹਾਤਮਾ ਆਪਣੀ ਨਜ਼ਰ ਕਿਰਪਾ ਦ੍ਰਿਸ਼ਟੀ ਕਰਕੇ ਹੋਰ ਜਗਿਆਸੂਆਂ ਨੂੰ ਵੀ ਨਿਹਾਲ ਕਰ ਦਿੰਦੇ ਹਨ। ਇਸ ਵਾਸਤੇ ਸਤਸੰਗੀਓ ਮਹਾਤਮਾ ਦੀ ਐਸੀ ਨਜ਼ਰੀਆ ਇੱਕ ਵਾਰ ਤੱਕ ਕੇ ਉਹਨੂੰ ਬੁਰਿਆਂ ਕਰਮ ਤੋਂ ਹਟਾ ਦਿੱਤਾ। ਪਾਤਸ਼ਾਹ ਕਹਿੰਦੇ ਆ ਨਦਰੀ ਮਹਾਤਮਾ ਆਪਣੀ ਨਜ਼ਰ ਮਿਹਰ ਦੀ ਨਜ਼ਰ ਕਰਕੇ ਜੀਵਨ ਨੂੰ ਨਿਹਾਲ ਕਰ ਦਿੰਦੇ ਹਨ। 38ਵੀਂ ਪੌੜੀ ਦੇ 85 ਅੱਖਰ ਹਨ। 28ਵੀਂ ਪੌੜੀ ਤੋਂ ਲੈ ਕੇ 38ਵੀਂ ਪੌੜੀ ਤੱਕ 11 ਪੌੜੀਆਂ ਦੇ 1188 ਅੱਖਰ ਹਨ। ਸਲੋਕ ਛੰਦ ਦੀ ਚਾਲ ਹੈ, ਜਿਵੇਂ ਦੋਹਰਾ ਚੌਪ ਯਾਦਕ ਛੰਦ ਹੁੰਦੇ ਹੈ। ਸਲੋਕ ਇਸ ਬਾਣੀ ਦਾ ਸਿਰਲੇਖ ਹੈ, ਜਿਸ ਤਰ੍ਹਾਂ ਬਾਬਨ ਅਖਰੀ ਸੁਖਮਨੀ ਸਾਹਿਬ ਸਲੋਕ ਆਚਾਰੇ। ਇਹ ਜਾ ਬਾਣੀ ਦੇ ਪਾਠ ਕਰਨ ਨਾਲ ਸਲੋਕ ਸਰੂਪ ਸਮੀਪ ਸੁਜੁਜ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਹ ਬਾਣੀ ਦੇ ਪਾਠ ਦੀ ਵਿਧੀ ਚਾਰਦਾਨਾ ਕਰਨ ਕਰਕੇ ਸਾਲੋਕ ਉਸ ਅਲੌਕਿਕ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਾਣੀ 'ਚ ਜੁੱਧ ਪਾਠ ਪੜ੍ਹਨ ਦਾ ਬਹੁਤ ਵੱਡਾ ਮਹੱਤਵ ਹੈ। ਸਿੱਧਾਂ ਨੇ ਪ੍ਰਸ਼ਨ ਕੀਤਾ, ਇਹ ਸੰਸਾਰ ਰੂਪੀ ਬਾਲਕੇ ਦਾ ਗੁਰੂ ਮਾਤਾ ਪਿਤਾ ਕੌਣ ਹੈ, ਦਾਈ ਦਾਇਆ ਕੌਣ ਹੈ? ਪਾਤਸ਼ਾਹ ਕਿਰਪਾ ਕਰਦੇ ਹਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸਿੱਧਾ ਸੰਸਾਰ ਰੂਪੀ ਬਾਲਕੇ ਦਾ ਪੌਣ ਗੁਰੂ ਹੈ, ਜਿਵੇਂ ਗੁਰੂ ਦੀ ਹਸਤੀ ਸਭ ਤੋਂ ਵੱਡੀ ਹੈ, ਉਸੇ ਤਰ੍ਹਾਂ ਪ੍ਰਾਣ ਰੂਪ ਪਵਨ ਦੀ ਹਸਤੀ ਸਾਰੇ ਇੰਦਰੀਆਂ ਤੋਂ ਉੱਚੀ ਹੈ। ਜਿਵੇਂ ਸਾਰੇ ਇੰਦਰੀ ਆਪੋ ਆਪਣੀ ਵਡਿਆਈ ਕਰਦੇ ਸੀ, ਬ੍ਰਹਮਾ ਨੇ ਕਿਹਾ ਸਾਰੇ ਆਪੋ ਆਪਣਾ ਸਥਾਨ ਤਿਆਗੋ। ਅੱਖਾਂ ਗਈਆਂ, ਅੰਧਾ ਹੋ ਗਿਆ, ਮਰਿਆ ਨੇ। ਕੰਨ ਗਏ, ਭੋਲਾ ਹੋ ਗਿਆ, ਮਰਿਆ ਨੇ। ਰਸਨਾ ਗਈ, ਗੁੰਗਾ ਹੋ ਗਿਆ, ਮਰਿਆ ਨੇ। ਜਦੋਂ ਪ੍ਰਾਣ ਗਾਏ ਤਾਂ ਮਰ ਗਿਆ। ਦੱਸਿਆ ਵੀ ਪ੍ਰਾਣ ਸਾਰਿਆਂ ਨੂੰ ਵੱਡੇ ਆ। ਇਹ ਸੰਸਾਰ ਰੂਪੀ ਬਾਲਕੇ ਦੀ ਧਰਤੀ ਸਭ ਤੋਂ ਮਹੱਤ ਵੱਡੀ ਮਾਤਾ। ਵੱਡੀ ਮਾਤਾ ਕਿਸ ਕਰਕੇ? ਇਹ ਜੀਵ ਰੂਪੀ ਲੜਕਾ ਬੁਢਾਪੇ ਤੱਕ ਸਾਰੀ ਉਮਰ ਦੇ ਉੱਤੇ ਗੰਦ ਪਿਲ ਕਰਦਾ, ਲੇਕਿਨ ਧਰਤੀ ਨੂੰ ਕੁਝ ਨਹੀਂ ਕਹਿੰਦੀ। ਜਦੋਂ ਬੱਚਾ ਵੱਡਾ ਹੋ ਕੇ ਮਾਂ ਦੀ ਝੋਲੀ 'ਚ ਗੰਦ ਕਰ ਦਿੰਦਾ ਤਾਂ ਮਾਂ ਮਾਰਨ ਲੱਗ ਜਾਂਦੀ ਹੈ। ਆਮ ਦੂਜੀ ਜਿਹੜੀ ਮਾਤਾ ਆ, ਪਰ ਇਹ ਵੀ ਹੈ ਮਾਤਾ ਤਾਂ 20-25 ਸਾਲਾਂ ਬੱਚੇ ਦੀ ਪਾਲਣਾ ਕਰਦੀ ਹੈ, ਬੱਚੇ ਨੂੰ ਵਿਆਹ ਦਿੰਦੀ ਹੈ, ਫਿਰ ਆਖਦੀ ਹੁਣ ਆਪ ਕੱਟ ਕੇ ਕਮਾ ਅਤੇ ਖਾ, ਸਾਨੂੰ ਲਿਆ ਕੇ ਖਿਲਾ। ਧਰਤੀ ਮਾਤਾ ਐਸੀ ਜਿਹੜੀ ਸਾਰੀ ਉਮਰ ਜੀਵ ਨੂੰ ਆਪਣੇ 'ਚੋਂ ਅਨਾਜ, ਸਬਜ਼ੀ, ਫਲ, ਫੁੱਲ, ਮੇਵੇ, ਕਿੰਨੀਆਂ ਚੀਜ਼ਾਂ ਖਵਾਉਂਦੀ ਹੈ। ਇਸ ਕਰਕੇ ਧਰਤੀ ਵੱਡੀ ਮਾਤਾ। ਕਪਾਹ ਦੇ ਜੋ ਪੈਦਾ ਹੁੰਦੇ ਆ, ਕੱਪੜਾ ਵੀ ਇਹਦੇ ਦੁਆਰਾ, ਲੱਕੜਾਂ, ਫਲ ਫੁੱਲ ਸਭ ਇੱਥੋਂ ਹੀ ਮਿਲਦੇ ਆ। ਸੋਨਾ, ਚਾਂਦੀ, ਹੀਰੇ, ਜਵਾਹਰਾਤ, ਦਿਨ ਸਰਾਤ ਦੁਇ ਦਾਈ ਦਾਇਆ ਅਕੇਲੇ ਸੁਲ ਜਾਤ। ਦਿਨ ਰਾਤ ਇਹ ਦੋ ਦਾਈ ਦਾਏ ਹੈਗੇ ਆ। ਜਿਵੇਂ ਦਾਈ ਰਾਤ ਨੂੰ ਬੱਚੇ ਨੂੰ ਸੁਲਾਉਂਦੀ ਹੈ, ਅਤੇ ਇਸ ਤਰ੍ਹਾਂ ਰਾਤ ਜੀਵਾਂ ਨੂੰ ਸੁਆਉਂਦੀ ਹੈ। ਹਾਂਜੀ, ਇਸ 'ਤੇ ਰਾਤ ਜਿਹੜੀ ਦਾਈ ਵਾਲੀ ਦਾਈ ਵਾਂਗੂ। ਜਿਵੇਂ ਮਾਇਆ ਦਇਆ ਦਇਆ ਜਿਹੜਾ ਹੁੰਦਾ ਉਹ ਬੱਚੇ ਨੂੰ ਖਿਡਾਉਂਦਾ, ਇਸ ਤਰ੍ਹਾਂ ਦਿਨ ਸਭ ਜੀਵਾਂ ਨੂੰ ਕਾਰ ਵਿਹਾਰ ਵਿੱਚ ਲਗਾਉਂਦਾ ਆ, ਖਿਡਾਉਂਦਾ। ਹਾਂਜੀ, ਇਹ ਦਾਏ ਦੀ ਨਹੀਂ ਹੈ। ਇਸੇ ਤਰ੍ਹਾਂ ਸਾਰਾ ਸੰਸਾਰ ਖੇਡ ਰਿਹਾ ਆ। ਜਿਸ ਤਰ੍ਹਾਂ ਸਿੱਖਾਂ ਦਾ ਗੁਰੂ ਗੁਰ ਸ਼ਬਦ ਹੈ, ਸੰਸਾਰ ਰੂਪੀ ਬਾਲਕ ਦਾ ਗੁਰੂ ਪੌਣ ਆ। ਵਿਚਾਰੋ, ਪੌਣ ਤੋਂ ਹੀ ਰਾਗ ਆਦਿਕ ਨਾਦ ਸ਼ਬਦ ਪੈਦਾ ਹੋ ਰਿਹਾ। ਚੰਗਿਆਈਆ ਬੁਰਿਆਈਆ ਵਾਚਿਆ ਧਰਮ ਹਦੂਰ, ਜੀਵਾਂ ਦੇ ਚੰਗੇ ਮੰਦੇ ਮਾੜੇ ਕਰਮ, ਹਾਂਜੀ, ਧਰਮ ਰਾਜਾ ਦੇ ਕੋਲ ਬਚੇ ਜਾਂਦੇ, ਵਿਚਾਰੇ ਜਾਂਦੇ ਆ। ਧਰਮ ਰਾਜਾ ਰੱਬ ਦੀ ਹਜ਼ੂਰੀ 'ਚ ਬਚਦਾ ਆ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਆਪਣੇ ਆਪਣੇ ਕੀਤੇ ਕਰਮ ਮੁਤਾਬਕ ਕਿੰਨੇ ਜੀ ਧਰਮ ਰਾਜ ਨੇੜੇ ਆ, ਕਿੰਨੇ ਦੂਰ ਆ। ਚੰਗੇ ਕਰਮਾਂ ਦੇ ਕਰਨ ਵਾਲੇ ਉਹ ਧਰਮ ਰਾਜ ਦੇ ਨੇੜੇ ਆ, ਉਹਨਾਂ ਦਾ ਸਤਿਕਾਰ ਧਰਮ ਰਾਜ ਚੰਗੀ ਤਰ੍ਹਾਂ ਕਰਦਾ। ਬੁਰੇ ਕਰਮ ਕਰਨ ਵਾਲੇ ਜਿਹੜੇ ਉਹ ਦੂਰ ਆ, ਨਰਕਾਂ 'ਚ ਪਾਏ ਜਾਂਦੇ ਆ, ਜੋੜਿਆਂ 'ਚ ਖੜੇ ਕੀਤੇ ਜਾਂਦੇ ਆ। ਬੁਰੇ ਕਰਮਾਂ ਦੇ ਕਰਨ ਵਾਲੇ ਉਹਨਾਂ ਦਾ ਧਰਮ ਰਾਜਾ ਵੀ, ਹਾਂਜੀ, ਬੁਰੇ ਕਰਮਾਂ ਦੇ ਕਰਨ ਵਾਲੇ ਉਹਦਾ ਧਰਮ ਰਾਜਾ ਦੇ ਨਜ਼ਦੀਕ ਨੇੜੇ ਰਹਿੰਦੇ ਆ, ਹਾਂਜੀ, ਮਾਰ ਖਾਣ ਵਾਸਤੇ। ਔਰ ਚੰਗੇ ਕਰਮ ਕਰਦੇ ਆ ਧਰਮ ਰਾਜ ਉੱਥੋਂ ਦੂਰ ਰਹਿੰਦੇ ਆ। ਜੈ ਲਾਲ ਜਾਗਾਤੀ ਘਾਟ, ਦੂਰ ਰਹੀ ਉਹ ਜਨ ਅਤੇ ਬਾਟ। ਜਿਨੀ ਨਾਮ ਧਿਆਇਆ ਗਹਿਮ ਸਕਤ ਵਾਰ, ਸਿੱਧੂ ਜਿਨ ਪਰਮੇਸ਼ੁਰ ਨਾਮ ਧਿਆਇਆ ਉਹ ਜਪ ਤਪ ਰੂਪੀ ਮੁਸ਼ਕਤ ਮਿਹਨਤ ਨੂੰ ਘਾਲ ਕੇ, ਹਾਂਜੀ, ਘਾਲ ਮੈਨੇ ਕਮਾ ਕੇ ਚਲੇ ਗਏ, ਉਹਨਾਂ ਦਾ ਸੰਸਾਰਕ ਦੁੱਖ ਦੂਰ ਹੋ ਗਿਆ। ਮੁਸ਼ਕਤ ਮਿਹਨਤ ਨੂੰ ਕਹਿੰਦੇ ਆ। ਮਸਕਤ ਮਸਤਕ ਲਹੋ ਮਜੂਰੀ ਆ, ਮੰਗ ਮੁੰਖਾ ਸਮੁੰਦਰ ਆਹੋ। ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ, ਪਾਤਸ਼ਾਹ ਕਹਿੰਦੇ ਸਿੱਧੋ ਉਹਨਾਂ ਦੇ ਮੁੱਖੜੇ ਉਜਲ ਪਵਿੱਤਰ ਆ, ਹਾਂਜੀ, ਜਿਹੜੇ ਉਹਦਾ ਸਿਮਰਨ ਕਰਦੇ ਆ। ਨਾਮ ਧੰਨ ਦੁਆਰਾ ਉਜਲੇ ਹੋਏ, ਉਹਨਾਂ ਦੇ ਨਾਲ ਹੋਰ ਕਿੰਨੀ ਦੁਨੀਆ ਛੁੱਟ ਗਈ ਹੈ, ਕਿੰਨਿਆਂ ਦਾ ਛੁਟਕਾਰਾ ਕਰਾ ਦਿੰਦੇ ਆ। ਕਾਬਲੀ ਸੰਗਤ ਵਿਰਾਗੀਆਂ ਦੇ ਮਹੰਤਾਂ ਦੇ ਸਵਾਲਾਂ ਦੇ ਜਵਾਬ ਸੀਗੇ। ਪੰਜਾਬ ਸਾਹਿਬ ਦੇ ਆਰੰਭ ਵਿੱਚ ਕਾਬਲ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਪੁੱਤ ਪੋਤਰਾਂ ਕਿਵੇਂ ਆਧਾਰ ਹੋਏਗਾ। ਇਸ ਪ੍ਰਸ਼ਨ ਉੱਤਰ ਗੁਰੂ ਅੰਗਦ ਸਾਹਿਬ ਨੇ ਦਿੱਤਾ, ਮੂਲ ਮੰਤਰ ਦੇ ਸਹਿਤ ਸਾਰਾ ਮਾਲਾ ਮੰਨ ਜਪ ਜੀ ਸਾਹਿਬ ਦਾ ਪਾਠ ਕਰਨੇ ਨਾ ਪੁੱਤ ਪੋਤਰਾਂ ਆਧਾਰ ਹੋ ਜਾਏਗਾ। ਉਹ ਸਭ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ। ਕਾਬਲ ਸਿੰਘ ਦੀ ਬੇਨਤੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕੈਸੇ ਆ, ਅਤੇ ਉਸ ਵੇਲੇ ਲੈਣਾ ਜੀ ਨੇ ਫਿਰ ਇਸ ਸਲੋਕ ਦੁਆਰਾ ਉੱਤਰ ਦਿੱਤਾ। ਪਵਨ ਗੁਰੂ ਸਾਡੇ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੌਣ ਮੰਗ ਸਮਦਰਸ਼ੀ ਸੁਭਾਅ ਵਾਲੇ ਆ। ਜਿਵੇਂ ਪੌਣ ਚੱਲਣ ਵੇਲੇ ਸਾਰਿਆਂ ਨੂੰ ਇੱਕੋ ਜਿਹੇ ਲੱਗਦੀ, ਰਾਜਾ ਹੋਵੇ ਗਰੀਬ ਹੋਵੇ, ਪਾਣੀ ਸਾਡੇ ਗੁਰੂ ਪਾਣੀ ਮੰਗ ਸ਼ੀਤਲ ਸੁਭਾਅ ਵਾਲੇ ਆ। ਜਿਵੇਂ ਪਾਣੀ ਸਾਰਿਆਂ ਦੀ ਮਹਿਲ ਧੋਂਦਾ, ਪਿਆਸ ਵੀ ਬੁਝਾਉਂਦਾ। ਪਿਤਾ ਸਾਡੇ ਗੁਰੂ ਪਿਤਾ ਵਾਂਗੂ, ਜਿਵੇਂ ਪਿਤਾ ਬਾਹਰ ਜਾਵੇ ਪੁੱਤਰਾਂ ਵਾਸਤੇ ਨਿਆਮਤਾਂ ਲੈ ਕੇ ਆਉਂਦਾ। ਗੁਰੂ ਮਹਾਰਾਜ ਸਿੱਖਾਂ ਰੂਪੀ ਪੁੱਤਰਾਂ ਲਈ ਸਭ ਵੇਦਾਂ ਸ਼ਾਤਰਾਂ ਸਿਧਾਂਤ ਰੂਪ ਜਿਹੜੀ ਨਿਰੋਲ ਗੁਰਬਾਣੀ ਹੈ, ਹਾਂਜੀ, ਉਹ ਰਚ ਦੇਣਾ ਕੀਤੀ ਸੱਚੇ ਪਾਤਸ਼ਾਹ ਨੇ। ਐਸਾ ਅੰਬੋਲਕ ਧਨ ਦੇ ਦਿੱਤਾ ਜਿਹਦੀ ਮਹਿਮਾ ਬੜੀ ਅਸਚਰਜ ਹੈ। ਮਾਤਾ ਸਾਡੇ ਗੁਰੂ ਮਾਤਾ ਨੂੰ ਰੱਖਿਆ ਕਰਨ ਵਾਲੇ, ਜਿਵੇਂ ਮਾਂ ਘਰ ਦੇ ਅੰਦਰ ਬਾਹਰ ਕਾਰਜਾਂ 'ਚ ਹੁੰਦੀ ਵੀ ਧਿਆਨ ਬੱਚੇ ਵਿੱਚ ਰਹਿੰਦੀ ਹੈ। ਧਰਤ ਮਹਾ ਧਰਤੀ ਮੰਗ ਖੇਮਾਂ ਦੇ ਧਾਰਨ ਵਾਲੇ ਆ। ਜਿਵੇਂ ਧਰਤੀ ਚਾਹੇ ਕੋਈ ਖੋਦੀ ਜਾਏ ਪਰ ਧਰਤੀ ਉਹਨੂੰ ਕਹਿੰਦੀ ਕੁਝ ਨਹੀਂ, ਸਾਡੇ ਗੁਰੂ ਚਾਹੇ ਕੋਈ ਕੁਝ ਕਹਿੰਦਾ ਰਿਹਾ, ਕੋਈ ਕਰਾਈਆ ਕਹਿੰਦਾ, ਕੋਈ ਕੁਝ ਕਹਿੰਦਾ, ਉਹਨਾਂ ਤੋਂ ਬਦਲਾ ਨਹੀਂ ਲਿਆ, ਕਿਵੇਂ ਕਰਦੇ ਰਹੇ। ਮਹੱਤਵ ਵੱਡੇ ਹੈ ਸੰਸਕ੍ਰਿਤ ਚ, ਮਹੱਤਵ ਪਦ ਦਾ ਅਰਥ ਵੱਡਪਣ ਹੈ। ਇੱਥੇ ਗੁਰਮਤਿ ਵਿੱਚ ਵੀ ਵੱਡੇ ਦਾ ਮਹੱਤਵ ਪਦ ਵਰਤਿਆ। ਲੱਖਾਂ ਆਕਾਸ਼ਾਂ ਪਤਾਲੇ ਪਹੁੰਚ ਕੇ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਹੋਈ ਹੈ, ਇੰਨੀ ਕਿਸੇ ਅਵਤਾਰ ਦੀ ਪਹੁੰਚ ਨਹੀਂ ਹੋਈ। ਆਕਾਸ਼ਾਂ ਪਤਾਲਾਂ ਦੀ ਸੰਗਤ ਵੀ ਗੁਰੂ ਸਾਹਿਬ ਨੂੰ ਆਰਾਧਦੀ ਰਹੀ ਹੈ। ਦੇਵ ਸਰਾਧ ਦਾਈ ਦਾ ਕਿਹੜਾ ਸਲ ਜਾਉਤ, ਗੁਰੂ ਸਾਹਿਬ ਦਾਈ ਦਾਏ ਵਾਂਗੂ ਜਿਹੜੇ ਜਗਿਆਸੀ ਲੜਕੇ ਨੂੰ ਅਵਸਥਾ ਰੂਪੀ ਰਾਤ 'ਚ ਸ਼ਾਂਤੀ ਰੂਪੀ ਨੀਂਦ 'ਚ ਸੁਲਾ ਦਿੰਦੇ, ਇਸ ਕਰਕੇ ਦਾਈ ਵਾਂਗੂ ਗਿਆਨ ਰੂਪ ਦੇਣ ਵਿਖੇ ਖੜਾਉਂਦੇ, ਇਸ ਕਰਕੇ ਦਾਏ ਵਾਂਗੂ ਇਸ ਵਾਸਤੇ ਖੇਲਿਆ ਸਗਲ ਜਾਤ। ਗੁਰੂ ਸਾਹਿਬ ਐਸਾ ਉਪਦੇਸ਼ ਕਰਦੇ, ਸਾਰਾ ਸੰਸਾਰ ਜਗਤ ਖੇਲ ਹੈ, ਖੇਲ ਜਾਣ ਵਾਲਾ ਭਾਵ ਚਲੇ ਜਾਣ ਵਾਲਾ, ਇਹ ਸਾਰਾ ਸੰਸਾਰ ਖੇ ਜਮਾ ਲੇ ਚਿਦਾ ਕਸ ਵਿਖੇ ਲੇ ਮੈਨੇ ਲੀਨ ਹੋ ਜਾਣ ਵਾਲਾ ਹੈ। ਚੰਗਿਆਈਆ ਵਰਿਆਈਆ ਵਾਚਾ ਧਰਮ ਹਦੂਰ, ਸਿੱਖਾਂ ਦੇ ਚੰਗੇ ਕਰਮ ਬੁਰੇ ਕਰਮ ਧਰਮ ਰੂਪੀ ਸਤਿਗੁਰਾਂ ਦੇ ਪਾਸ ਵਿਚਾਰੇ ਜਾਂਦੇ ਹਨ। ਚੰਗਿਆਈਆ ਵਰਿਆਈਆ ਵਾਚਾ ਧਰਮ ਹਦੂਰ, ਸਤਿਗੁਰਾਂ ਦੇ ਕੋਲ ਵਿਚਾਰੇ ਜਾਂਦੇ ਆ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਦੇ ਮੁਤਾਬਕ ਕੋਈ ਸਿੱਖ ਸਤਿਗੁਰਾਂ ਦੇ ਨੇੜੇ ਆ, ਕੋਈ ਦੂਰ ਆ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਹੁਣ ਆਪੋ ਆਪਣੇ ਕਰਮਾਂ ਮੁਤਾਬਕ ਕਈ ਸਿੱਖ ਗੁਰੂ ਦੇ ਨੇੜੇ ਆ, ਜਿਵੇਂ ਬਾਬਾ ਬੁੱਢਾ ਜੀ ਨੇੜੇ ਆ। ਕਈ ਦੂਰ ਹੈ, ਸਿੱਖੀ ਦੇ ਪ੍ਰਚਾਰ ਵਾਸਤੇ ਦੂਰ ਵੀ ਹੈ, ਜਿਵੇਂ ਭਾਈ ਗੁਰਦਾਸ ਬਾਬਾ ਸਾਹਿਬ ਵੱਲ ਆਗਰੇ ਅਤੇ ਪਹਾੜ ਵਿੱਚ ਮਾਧੋ ਦਾ ਕਸ਼ਮੀਰ ਵੱਲ ਵਿਚਰਦੇ ਰਹੇ। ਜਿਹਨੇ ਨਾਮ ਧਿਆਇਆ ਗਏ ਮੁਸਕਤ ਕਾਲ, ਜਿਹਨਾਂ ਨੇ ਇੱਕ ਓਂਕਾਰ ਸਤਨਾਮ ਮੰਤਰ ਨੂੰ ਧਿਆਇਆ, ਜਪ ਤਪ ਰੂਪੀ ਮੁਸ਼ਕਤ ਮਿਹਨਤ ਨੂੰ ਕਮਾ ਕੇ ਚਲੇ ਗਏ ਆ, ਨਾਨਕ ਦੇ ਮੁਖ ਚਲੇ। ਪਾਤਸ਼ਾਹ ਕਹਿੰਦੇ ਸਿੱਧੋ, ਉਹਨਾਂ ਦੇ ਮੁੱਖ ਲੋਕ ਪਲੋਕ ਉਜਲੇ ਪਵਿੱਤਰ ਹੁੰਦੇ ਆ, ਜਿਹਨੇ ਇੱਕ ਮਨ ਪਰਮੇਸ਼ਰ ਨਾਮ ਧਿਆਇਆ ਔਰ ਗੁਰਮਤਿ ਵਿਚਾਰ, ਗੁਰੂ ਦੀ ਮੱਤ ਧਾਰਿਆ ਵਿਚਾਰ ਪ੍ਰਾਪਤ ਕੀਤੀ ਹੈ। ਕੇਤੀ ਛੁੱਟੀ ਨਾਲ ਉਹਨਾਂ ਨਾਲ ਮਿਲ ਕੇ ਕਿੰਨੀ ਸ੍ਰਿਸ਼ਟੀ ਛੁੱਟ ਗਈ ਹੈ, ਪਾਪਾਂ ਤੋਂ ਜਮਾਂ ਤੋਂ ਛੁਟਕਾਰਾ ਹੋ ਗਿਆ ਹੈ। ਮਨ ਨਿਤਵਾਦੀ ਸੁਪੰਨੋ ਮੁਮੁਕਸ਼ੂ ਏਕ ਵਿੰਸ਼ਤੀ ਕੁੱਲ ਤਾਰਿਆਤੀ ਬ੍ਰਹਮ ਬਿਤ ਮਾਤ੍ਰੇਣ ਕੁੱਲ ਇਕੋਤਰ ਸ਼ਤੰਗ ਤਾਰਿਆਤੀ। ਅਮਨਿਤਵਾਦੀ ਸੁਪੰਨੋ ਮੁਮੁਕਸ਼ੂਸੁ ਏਕ ਵਿੰਸ਼ਤੀ ਕੁਲਿੰਗ ਤਾਰਤੀ ਬ੍ਰਹਮਿਤ ਮਾਤ੍ਰੇਣ ਕੁਲ ਅਕੋਤਰ ਸ਼ਤੰਗ ਤਾਰਤੀ। ਨਿਰਮਾਣਤਾ ਆਦਿਕ ਗੁਣਾਂ ਸੰਦੂ ਸੰਜੋਤ ਜਿਹੜੇ ਜਗਾਸੂ ਆ, ਉਹ ਆਪਣੀਆਂ ਏਕ ਵਿੰਸਤੀ ਕੀ ਗੁਲਾਂ ਨੂੰ ਤਾਰ ਲੈਂਦੇ ਆ। ਬ੍ਰਹਮ ਦੇ ਜਨਮ ਨਾਲ ਜਿਹੜਾ ਬ੍ਰਹਮਿਤ ਆ, ਉਹ ਬ੍ਰਹਮ ਦੇ ਜਾਨਣ ਨੂੰ ਆਪਣੇ 101 ਕੁਲਾਂ ਨੂੰ ਤਾਰ ਲੈਂਦਾ ਹੈ। ऐसा भी लिखा है, पिता साच 24 20 माता के जानू, खोड़स तुला महान द्वादश सुता पछाणु, एकादश कुल भैन 10 भूआ के लेखे, मात भैन कुल 8 श्रुति स्मृति पेखे। पिता पक्ष 24 20 माता के जन्म, तिरिया खोड़स परवान मास पुत्री चा बखानू, एकादश कुल भगन 10 बुआ के लेखे, माता भगन कुल 8 वेद सिमृत में पेखे। 24 पिता दियाँ, 20 माता दियाँ, 16 लड़की दियाँ, 12 पुत्रां दियाँ, 11 भैणां दियाँ, 10 बुआ दियाँ, 8 मासी दियाँ, ये 101 कुल आया। ये बाणी का इतना बड़ा महात्म है। ये जप करते पुरुख का सच नानक किया बखान, जग तो धारण करने तुरु हुआ फरमान, अमृत वेला सच नाम जपड़ी हित कर ध्यान, हित चित कर जो जप पड़े दरगह पावे मान, जमन मरना कटिए जप संग लावे ध्यान, ज्यों क्यों कर जप को पढ़े ओसर जिते निदान, जो मन सा मन मह तरे सो पूर्ण करे भगवान, एहन जप जपदा रहे दास नानक की जय। दान पग टिक्का पग दीवान, सर्व कल्याण पैज रखे गुरु नानक शाह मेहरबान। जरा जप जी का पाठ नहीं करता वो लिखा, सिख गुरु का हो गयो जप जी कंठ नकीन, तंदलिन तो काम केहे तैसे सिख को चीन, बिन जप जाप ज जपे बिना जो जिवे प्रसाद, सो बेष्टा का किरम होए जन्म गवाए उबाद। इस वास्ते ये जप जी साहब पढ़न का बड़ा भारी महात्म है, जिसने भी जप जी साहब का पाठ किया या हर वेले करदा महाराज दिनों ते कृपा होंदी है। एक ओंकार सतनाम करता पुरख तो लैके केती छुट्टी नाल तक जप जी साहब के कुल 5983 अखर आ। ये पवित्र बाणी है, जप जी साहब नानक पद किन्ने बारी आउंदा, सारे जब नानक पद 30 बारी आउंदा, केड़ियां केड़ियां पौड़ियां नानक पद नहीं आउंदा, 6वीं 12वीं 13वीं 14वीं 16वीं 17वीं 19वीं 23वीं 28वीं 29वीं 30वीं और 36वीं इन्हां पौड़े नानक पद नहीं आउंदा। दो बारी नानक पद दो बारी पद केड़ियां पौड़ियां आउंदा, 21 ते 27 पौड़ी च नानक पद दो बारी आया। जप जी साहब दी 38 पौड़ियों के अलावा भी नानक पद आता कि नहीं, एक बार आदि संजगा सचब से नानक असी सलोक बच्चे आता, एक बार सलोक बच्चे जी नानक पद आता अखीर बच्च। इस तरह जप जी दारिया पौड़ियाँ पौड़ी 30 बारी नानक पद आता। गुरमुखी के सारे अखर किन्ने, गुरमुखी के सारे 35 अखर, सारा जप जी किन्ने अखर ज जप जी साहब दे 5977 अखर आ, ते ए ਗੁਰਪ੍ਰਸਾਦ ਤੋਂ ਮੂਲ ਮੰਤਰ ਦੇ ਵੀ 36 ਅੱਖਰ ਆ ਅਤੇ ਜਪ ਜੀ ਸਾਹਿਬ ਵੀ ਆਪਣੇ 6 ਅਤੇ 3 ਨੌ ਅੰਕ ਬਣਦੇ ਆ 9 4 13 7 7 14 ਅਤੇ 13 27 7 2 9 ਇਹ 9 ਅੰਕ ਦੇ ਵਿੱਚ ਸਾਰਾ ਆਉਂਦਾ। ਸਲੋਕ ਵਾਲੇ 3 ਅੱਖਰਾਂ ਦੀ ਗਿਣਤੀ ਸਮੇਤ ਸਲੋਕ ਦੇ 103 ਅੱਖਰ ਆ। ਇਸ ਵਾਸਤੇ 49 ਅੱਖਰ ਵੀ ਗਿਣਦੇ ਆ। ਇਹ 3 ਅੱਖਰ ਜਪ ਜੀ ਸਾਹਿਬ ਵਿੱਚ ਨਹੀਂ ਹੈਗੇ। ਜਿਸ ਤਰ੍ਹਾਂ ਗਾਇਤਰੀ ਮੰਤਰ ਦਾ ਬੜਾ ਮਹੱਤਵ ਹੈ, ਮੂਲ ਮੰਤਰ ਦਾ ਬੜਾ ਮਹੱਤਵ ਹੈ, ਜਪ ਜੀ ਦਾ ਪਾਠ ਕਰਨ ਦੀ ਬੜੀ ਭਾਰੀ ਮਹਾਨਤਾ ਆ। ਜਪ ਜੀ ਸਾਹਿਬ ਦਾ ਜਿਹੜਾ ਪਾਠ ਹੈ ਇਹਦੀ ਬੜੀ ਭਾਰੀ ਮਹਾਨਤਾ ਹੈ। ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀ ਸੋਝੀ ਜਿਹੜੀ ਹੈ ਆਉਂਦੀ ਹੈ। ਸੱਚੇ ਪਾਤਸ਼ਾਹ ਦੀ ਇਹ ਬੜੀ ਅਲੌਕਿਕ ਬਾਣੀ ਹੈ। ਇਹਨੂੰ ਪੜ੍ਹਨ ਨਾਲ ਗੁਰੂ ਮਹਾਰਾਜ ਦੀ ਬੜੀ ਮਿਹਰ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਫਿਰ ਇਹ ਬਖਸ਼ਿਸ਼ਾਂ ਜਿਹੜੀਆਂ ਇਹ ਪ੍ਰਾਪਤ ਹੁੰਦੀਆਂ। ਇਸ ਕਰਕੇ ਇਹ ਅੰਮ੍ਰਿਤ ਵੇਲੇ ਦੀ ਬਾਣੀ ਦਾ ਯਤਨੇਮ ਆ ਅਤੇ ਸ਼ਾਮ ਦੀ ਬਾਣੀ ਦਾ ਯਤਨ ਮਿਲਿਆ ਰਾਸ ਕੀਰਤਨ 16 3 ਸੰਧਿਆ ਹੈਗੀਆਂ। ਬਾਕੀ ਅੰਮ੍ਰਿਤਧਾਰੀ ਲਈ 5 ਬਾਣੀਆਂ ਸਵੇਰੇ, ਸ਼ਾਮ ਨੂੰ ਰਹਿ ਰਾਸ ਆਰਤੀ ਕੀਰਤਨ 16, ਬਾਕੀ ਸ਼੍ਰੀ ਆਸਾ ਦੀ ਵਾਰ, ਸ਼੍ਰੀ ਸੁਖਮਣੀ ਜਾਂ ਵੱਡਾ ਸੁੰਦਰ ਗੁਟਕਾ ਜੋ ਸੰਪਰਦਾ ਵਾਲਾ ਆਮ ਸਿੰਘ ਉਹਦਾ ਵੀ ਪੂਰਾ ਪਾਠ ਕਰਦੇ ਆ। ਸੋ ਇਹ ਗੁਰੂ ਮਹਾਰਾਜ ਦੀ ਮਿਹਰ ਨਾਲ ਜਿੰਨਾ ਵੀ ਵੱਧ ਤੋਂ ਵੱਧ ਬਾਣੀ ਦਾ ਨਿਤਨੇਮ ਕੀਤਾ ਜਾਏ ਉਨਾ ਹੀ ਲਾਭ ਆ। ਸੋ ਇਸ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਬਾਣੀ ਪੜ੍ਹੀ ਜਾਂਦੀ ਹੈ, ਗੁਰੂ ਮਹਾਰਾਜ ਦੀ ਬਖਸ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ